ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ 1199 ਅੰਗ 'ਤੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਆਪਾਂ ਨੂੰ। ਸਾਰੰਗ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਫਰਮਾਉਂਦੇ ਹਨ ਬਚਨ, ਗੋਬਿੰਦ ਕੀ ਐਸੀ ਕਾਰ ਕਮਾਏ। ਗੋਬਿੰਦ ਉੱਤੇ ਕਿੱਪੀ ਨਾ ਬਿੰਦੀ ਕੁਛ ਨਹੀਂ ਹੈ, ਗੋਬਿੰਦ ਪਾਠ ਬੋਲਣ ਵਿੱਚ ਗੋਬਿੰਦ ਮਾੜਾ ਜਿਹਾ ਆ ਜਾਂਦਾ ਇਸ਼ਾਰੇ ਮਾਤਰ। ਸੋ ਮਹਾਰਾਜ ਫਰਮਾਉਂਦੇ ਹਨ, ਹੇ ਭਾਈ ਗੋਬਿੰਦ ਦੀ ਪ੍ਰਾਪਤੀ ਲਈ ਇਹੀ ਜਿਹੀ ਸੇਵਾ ਰੂਪੀ ਕਾਰ ਕਮਾਉਣੀ ਕਰੋ ਜੇ ਉਹਦੀ ਪ੍ਰਾਪਤੀ ਕਰਨੀ ਹੈ। ਜੋ ਕਿਛ ਕਰੇ ਸੋ ਸਤ ਕਰ ਮਨ ਹੋ, ਗੁਰਮੁਖ ਨਾਮ ਰਹੋ ਲਿਵ ਲਾਏ ਰਹਾਓ। ਮਹਾਰਾਜ ਕਹਿੰਦੇ ਗੁਰਮੁਖੋ, ਪਰਮਾਤਮਾ ਜੋ ਕੁਝ ਵੀ ਕਰਦਾ ਹੈ ਉਹਨੂੰ ਸਤ ਕਰਕੇ ਮੰਨੋ। ਔਖਾ ਕੰਮ ਹੈ, ਸਤ ਕਰਕੇ ਮੰਨਣਾ ਹੈ ਤਾਂ ਔਖਾ, ਪਰ ਜੇ ਸ਼੍ਰੀ ਹੇਮਕੁੰਡ ਸਾਹਿਬ ਜਾਣਾ ਹੋਵੇ, ਕੋਈ ਕਹੇ ਵੀ ਜੇ ਪਹਾੜੀ ਨਾ ਹੋਵੇ ਤਾਂ ਜਾਵਾਂ, ਪਰ ਹੇਮਕੁੰਡ ਸਾਹਿਬ ਜਾਣ ਲਈ ਤਾਂ ਪਹਾੜੀ ਰਾਹ 'ਤੇ ਜਾਣਾ ਹੀ ਪੈਣਾ। ਇਹ ਉੱਚੀਆਂ ਘਾਟੀਆਂ ਉੱਚੀਆਂ ਚੋਟੀਆਂ ਨੇ, ਬਹਾਣਾ ਮੰਨਣਾ ਪੈਂਦਾ ਹੈ, ਇਹ ਔਖਾ ਵੀ ਹੈ, ਪਰ ਜੇ ਪ੍ਰੇਮ ਹੋਵੇ ਫਿਰ ਸੌਖਾ ਵੀ ਹੈ। ਅਤੇ ਗੁਰਾਂ ਦੁਆਰੇ ਨਾਮ ਸਿਮਰਨ ਵਿੱਚ ਲਿਵ ਲਾਈ ਰੱਖੋ। ਮਹਾਰਾਜ ਫਰਮਾਉਂਦੇ ਰਹਾਓ ਵਿਸ਼ਰਾਮ ਦੇ ਕੇ। ਮਹਾਰਾਜ ਨੇ ਜਿਵੇਂ ਬਚਨ ਕੀਤਾ, ਇਹ ਬਚਨ ਨੂੰ ਕਮਾਇਆ ਭਾਈ ਮਨੀ ਸਿੰਘ ਜੀ ਨੇ। ਜੱਲਾਦ ਕਹਿਣ ਲੱਗਿਆ, ਤੁਹਾਨੂੰ ਇੰਨਾ ਕੁਛ ਦਿੰਦੇ ਹਾਂ ਅਸੀਂ ਨਵਾਬੀਆਂ, ਪਤਾ ਨਹੀਂ ਕਿੰਨਾ ਕੁਛ ਰਾਜੇ ਬਣਾ ਦਿਆਂਗੇ, ਕਿਉਂ ਐਵੇਂ ਬੇਅਰਥ ਜਾਨ ਗਵਾਉਂਦੇ ਹੋ ਆਪਣੀ। ਭਾਈ ਮਨੀ ਸਿੰਘ ਜੀ ਕਹਿਣ ਲੱਗੇ, ਤਨ ਗੰਦਗੀ ਦੀ ਕੋਠੜੀ, ਹਰ ਹੀਰਿਆਂ ਦੀ ਖਾਣ, ਜੇ ਤਨ ਦਿੱਤਿਆਂ ਹਰ ਮਿਲੇ ਤਾਂ ਵੀ ਸਸਤਾ ਜਾਣ। ਕਹਿੰਦੇ ਬੰਦ ਬੰਦ ਤਾਂ ਕੱਟਿਆ ਜੋ, ਮਰਨਾ ਤਾਂ ਫੇਰ ਵੀ ਹੈ ਇੱਕ ਦਿਨ, ਹੋਰ 10-20 ਸਾਲ ਰਹਿ ਲੈਂਦਾ, ਮੈਂ 40 ਸਾਲ ਹੋਰ ਰਹਿ ਲੈਂਦਾ, ਪਰ ਹੁਣ ਮੈਨੂੰ ਕਿੰਨਾ ਵੱਡਾ ਰੁਤਬਾ ਮਿਲਣਾ, ਕਿੰਨੀ ਕਿਰਪਾ ਹੋਣੀ ਹੈ, ਮੇਰੇ ਪਰਮਾਤਮਾ ਦੀ ਖੁਸ਼ੀ, ਗੁਰੂ ਦੀ ਖੁਸ਼ੀ ਹੋਣੀ ਹੈ, ਇਸ ਕਰਕੇ ਮੈਂ ਉਹਦੇ ਭਾਣੇ ਅੰਦਰ ਇਹ ਕਰ ਲਿਆ। ਤੋ ਮਹਾਰਾਜ ਇਸ ਕਰਕੇ ਕਹਿੰਦੇ ਹਨ, ਭਾਈ ਜੋ ਪਰਮੇਸ਼ਰ ਦੀ ਪ੍ਰਾਪਤੀ ਲਈ ਕਰਦੇ ਹਨ ਉਹਦੇ ਲਈ ਕੁਰਬਾਨੀ ਕਰਦੇ ਹਨ। ਰਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਗੋਬਿੰਦ ਪ੍ਰੀਤ ਲੱਗੀ ਅਤ ਮਿੱਠੀ, ਅਵਰ ਵਿਸਰ ਸਭ ਜਾਏ। ਜਿਹਨੂੰ ਗੋਬਿੰਦ ਦੀ ਪ੍ਰੀਤੀ ਬਹੁਤੀ ਜ਼ਿਆਦਾ ਪਿਆਰੀ ਲੱਗੀ ਹੈ, ਉਹਨੂੰ ਅਵਰ ਹੁੰਦਾ ਹੋਰ ਸਾਰਾ ਕੁਝ ਭੁੱਲ ਜਾਂਦਾ। ਉਹ ਫਿਰ ਪ੍ਰੀਤੀ ਉਹਦੀ ਲੱਗ ਗਈ, ਲਿਵ ਲੱਗ ਗਈ ਜਦੋਂ, ਫਿਰ ਆਨ ਦਿਨ ਰਹੱਸ ਭਇਆ ਮਨ ਮੰਨਿਆ, ਜੋਤੀ ਜੋਤ ਮਿਲਾਏ। ਜੋ ਜੋਤੀ ਪਰਮਾਤਮਾ ਨਾਲ ਆਪਣੀ ਜੋਤ ਮਿਲਾਉਣ ਵਿੱਚ ਜਿਹਦਾ ਮਨ ਮੰਨਿਆ ਗਿਆ ਹੈ, ਉਹਨੂੰ ਰਾਤ ਦਿਨ ਰਹੱਸ ਹੁੰਦਾ, ਆਨੰਦ ਪ੍ਰਾਪਤ ਹੋਇਆ। ਜਬ ਗੁਣ ਗਾਏ ਤਬ ਹੀ ਮਨ ਤ੍ਰਿਪਤੈ, ਸ਼ਾਂਤ ਵਸੈ ਮਨ ਆਏ। ਇਹ ਜਿਹੜਾ ਜੀਵ ਹੈ, ਇਹ ਜਿਸ ਵੇਲੇ ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਉਸ ਵੇਲੇ ਮਨ ਤ੍ਰਿਪਤ ਹੁੰਦਾ, ਰੱਜਦਾ ਅਤੇ ਮਨ ਵਿੱਚ ਸ਼ਾਂਤੀ ਆ ਕੇ ਵੱਸਦੀ ਹੈ। ਕਿਉਂਕਿ ਮਹਾਰਾਜ ਫਰਮਾਉਂਦੇ ਨੇ, ਰੱਜਣਾ ਕਾਹਦੇ ਨਾਲ ਹੁੰਦਾ। ਹੁਣ ਅੱਖਾਂ ਨੂੰ ਭੁੱਖ ਲੱਗੀ ਹੈ, ਆਪਾਂ ਅੱਖਾਂ ਕਹਿੰਦੀਆਂ ਮੈਂ ਉਹ ਦੇਖਣਾ, ਮੈਂ ਉਹ ਦੇਖਣਾ, ਫਿਰ ਆਪਾਂ ਕਿਹੜਾ ਅੱਖਾਂ ਨੂੰ ਸੇਬ ਕੱਟ ਕੇ ਖਵਾਉਂਦੇ ਹਾਂ ਜਾਂ ਸੰਗਤਰੇ ਖਵਾਉਂਦੇ ਹਾਂ ਅੱਖਾਂ ਨੂੰ। ਅੱਖਾਂ ਦੀ ਭੁੱਖ ਤਾਂ ਦਰਸ਼ਨਾਂ ਨਾਲ ਹੀ ਲੈਣੀ ਹੈ। ਕੰਨਾਂ ਨੂੰ ਪਿਆਸ ਹੈ ਕੀਰਤਨ ਦੀ, ਕਥਾ ਦੀ। ਜੇ ਕਹੇ ਵੀ ਕੰਨ ਭੁੱਖੇ ਆ, ਇਹਨਾਂ ਦੇ ਵਿੱਚ ਜੂਸ ਪਾਓ, ਕੰਨ ਰੱਜਦੇ ਕਿਤੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਪ੍ਰਕਾਰ ਜਿਹੜੀ ਅੰਦਰ ਆਤਮਕ ਭੁੱਖ ਹੁੰਦੀ ਹੈ, ਸੋ ਤਿੱਤ ਭੁੱਖ ਹੈ ਖਾਏ ਚੱਲੀ ਹੈ ਦੁੱਖ, ਉਹ ਆਤਮਕ ਭੁੱਖ ਗੁਰਬਾਣੀ ਨਾਲ ਹੀ ਲੈਂਦੀ ਹੈ, ਕੀਰਤਨ ਨਾਲ, ਕਥਾ ਨਾਲ ਇਹ ਰੱਜ ਆਉਂਦਾ ਅੰਦਰ। ਸੋ ਇਸ ਕਰਕੇ ਜਿਹੜੇ ਅੱਜ ਦੇ ਯੁੱਗ 'ਚ ਸਾਰੀ ਦੁਨੀਆ ਇਹ ਭੱਜੇ ਫਿਰਦੇ ਨੇ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ, ਤਾਂਹੀਓ ਉਹਨਾਂ ਦੀ ਭੁੱਖ ਨਹੀਂ ਉਤਰਦੀ ਨਾ ਸ਼ਾਂਤੀ ਆਉਂਦੀ ਹੈ, ਕਿਉਂਕਿ ਅਸਲ ਖੁਰਾਕ ਦਿੰਦੇ ਨਹੀਂ ਗੇ ਆਤਮਕ, ਹੋਰ ਚੀਜ਼ਾਂ ਇਕੱਠੀਆਂ ਕਰਕੇ। ਸੋ ਜਿਵੇਂ ਕਿਸੇ ਬਿਮਾਰ ਆਦਮੀ ਨੂੰ ਇਉਂ ਪ੍ਰਤੀਤ ਹੁੰਦਾ, ਜੇ ਮੈਂ ਆਹ ਚੀਜ਼ ਖਾ ਲਵਾਂ ਫਿਰ ਮੈਂ ਸ਼ਾਇਦ ਠੀਕ ਹੋ ਜਾਊਂ। ਕੋਈ ਹੋਰ ਆਉਂਦਾ, ਉਹ ਕਹਿੰਦਾ ਇਹਨੂੰ ਆਹ ਚੀਜ਼ ਦਿਓ, ਕਹਿੰਦਾ ਸ਼ਾਇਦ ਠੀਕ ਹੋ ਜਾਂ, ਇਹਨੂੰ ਆਹ ਦਿਓ ਔਰ ਸ਼ਾਇਦ ਠੀਕ ਹੋ ਜਾਂ। ਫਿਰ ਇਸ ਤਰ੍ਹਾਂ ਕਰਕੇ ਅੱਧੇ ਲੋਕ ਉਹਨੂੰ ਐਂ ਬਿਮਾਰ ਕਰ ਛੱਡਦੇ, ਪਰ ਗੱਲ ਮੁੱਕਦੀ ਇਹ ਹੁੰਦੀ ਹੈ, ਅਸਲ ਕਾਨੂੰਨ ਅਨੁਸਾਰ ਜਦੋਂ ਉਹਨੂੰ ਦਵਾਈ ਦਿੱਤੀ ਉਸ ਰੋਗ ਦੀ, ਤਾਂ ਉਹ ਝੱਟ ਰਾਜੀ ਹੋ ਗਿਆ। ਹੁਣ ਮਹਾਰਾਜ ਕਹਿੰਦੇ ਨੇ ਇਸੇ ਪ੍ਰਕਾਰ ਆਪਾਂ ਆਤਮਾ ਨੂੰ ਜਿਹੜੀ ਸ਼ਾਂਤੀ ਜਾਂ ਸੁੱਖ ਚਾਹੀਦਾ, ਉਹ ਫਰਿੱਜ ਨੇ, ਟੀਵੀ ਨੇ, ਸੋਫੇ ਨੇ, ਮਕਾਨ ਨੇ, ਕਾਰ ਨੇ, ਪੈਸੇ ਨੇ, ਪਦਾਰਥਾਂ ਨੇ, ਸੰਬੰਧੀਆਂ ਨੇ, ਦੋਸਤਾਂ ਮਿੱਤਰਾਂ ਨੇ, ਧੀਆਂ ਪੁੱਤਰਾਂ ਨੇ ਨਹੀਂ ਦੇਣਾ, ਉਹ ਤਾਂ ਬਾਣੀ ਨਹੀਂ ਦੇਣਾ। ਇਸ ਕਰਕੇ ਉਹਦੀ ਲੋੜ ਆਪਾਂ ਨੂੰ, ਜਿਹੜੀ ਚੀਜ਼ ਦੀ ਲੋੜ ਆ ਉਹਦੀ ਲੋੜ ਹੈ। ਤਿੰਨ ਟਾਈਮ ਰੋਟੀ ਖਾਂਦੇ ਹਾਂ, ਦੋ ਟਾਈਮ ਖਾਂਦੇ ਹਾਂ। ਇਸੇ ਪ੍ਰਕਾਰ ਮਹਾਰਾਜ ਨੇ ਤਿੰਨ ਟਾਈਮ ਦਿੱਤੇ, ਅੰਮ੍ਰਿਤ ਵੇਲੇ ਪੰਜ ਬਾਣੀਆਂ, ਰਹਿ ਰਾਤ ਸ਼ਾਮ ਨੂੰ, ਕੀਰਤਨ ਸੋਹਲਾ ਰਾਤ ਨੂੰ। ਵਿਸ਼ੇਸ਼ ਖੁਰਾਕ ਸੁਖਮਨੀ ਸਾਹਿਬ ਦਾ ਪਾਠ ਹੈ, ਆਸਾ ਦੀ ਵਾਰ ਸ਼ਰਵਣ ਕਰੋ, ਫਿਰ ਦਿਨੇ ਮੂਲ ਮੰਤਰ ਵਾਹਿਗੁਰੂ ਮੰਤਰ ਜੋ ਜੀ ਕਰੇ ਪਾਠ, ਮਨ ਕਰਦਾ ਚੌਪੀ ਸਾਹਿਬ ਕਰ ਲਓ, ਜਪਜੀ ਸਾਹਿਬ ਪੜ੍ਹ ਲਓ। ਮਹਾਰਾਜ ਕਹਿੰਦੇ ਇਹ ਮਾਨਸਿਕ ਖੁਰਾਕ ਹੈ, ਉਹ ਦੇਣੀ ਪੈਣੀ ਮਨ ਨੂੰ। ਕਮਾ ਜਿੰਨਾ ਮਰਜ਼ੀ ਲਓ ਫਿਰ ਵੀ ਸ਼ਾਂਤੀ ਨਹੀਂ ਆਉਣੀ। ਗੁਰ ਕਿਰਪਾਲ ਭਏ ਤਬ ਪਾਇਆ ਹਰ ਚਰਨੀ ਚਿੱਤ ਲਾਏ। ਨਾਲੇ ਤਾਂ ਗੁਰੂ ਦੀ ਕਿਰਪਾ ਹੁੰਦੀ, ਜਿਸ ਵੇਲੇ ਗੁਰੂ ਕਿਰਪਾਲੂ ਹੋਏ, ਹੁਣ ਕਿਰਪਾਲੂ ਵੀ ਤਾਂ ਕਰਨੇ ਪੈਂਦੇ ਨਾ, ਕੋਈ ਜਾ ਕੇ ਦੋ ਟਾਈਮ ਮੱਥਾ ਟੇਕੇ ਸੇਵਾ ਕਰੇ, ਅੰਮ੍ਰਿਤ ਛਕੇ, ਗੁਰੂ ਵਾਲਾ ਬਣੇ, ਗੁਰੂ ਸਾਹਿਬ ਨਾਲ ਪਿਆਰ ਕਰੇ। ਕਿੰਨਾ ਕੁ ਪਿਆਰ ਹੈ, ਕੋਈ ਦੋ ਘੰਟੇ ਚੌਰ ਨਹੀਂ ਕਰਦਾ ਹੈ ਮਹਾਰਾਜ ਨੂੰ, ਮਹਾਰਾਜ ਦੇ ਕੋਲ ਹੀ ਨਹੀਂ ਬਹਿੰਦਾ ਕੋਈ। ਸੋ ਜੇ ਕੋਈ ਘਰ ਆਇਆ ਹੋਵੇ ਉਹਦੇ ਕੋਲ ਆਪਾਂ ਬਹਿਨੇ, ਫਲਾਨਾ ਬੰਦਾ ਦੂਰੋਂ ਆਇਆ, ਕੀ ਕਹੂਗਾ ਮੇਰੇ ਕੋਲ ਹੀ ਨਹੀਂ ਬੈਠੇ। ਮਹਾਰਾਜ ਦੇ ਕੋਲ ਨਹੀਂ ਬਹਿੰਦੇ ਆਪਾਂ, ਜਦੋਂ ਕੋਲ ਨਹੀਂ ਬੈਠਦੇ ਫਿਰ ਪ੍ਰਾਪਤੀ ਨਹੀਂ ਹੁੰਦੀ। ਉਹਨੂੰ ਕਿਰਪਾਲੂ ਕਰਨ ਦਾ ਯਤਨ ਵੀ ਕਰਨਾ ਵੀ ਕਿਵੇਂ ਖੁਸ਼ ਹੁੰਦੇ ਆ, ਸਿਆਣਿਆਂ ਨੂੰ ਪੁੱਛਣਾ ਵੀ ਹੁੰਦਾ ਵੀ ਉਹ ਖੁਸ਼ ਕਿਵੇਂ ਹੁੰਦੇ ਨੇ। ਜਦੋਂ ਗੁਰੂ ਕਿਰਪਾਲੂ ਹੋਏ ਉਸ ਵੇਲੇ ਹਰੀ ਦੇ ਚਰਨਾਂ ਨਾਲ ਚਿੱਤ ਬੇਤੀ ਨੂੰ ਲਗਾ ਕੇ ਫਿਰ ਬ੍ਰਹਮ ਗਿਆਨ ਪਾਇਆ। ਜਦੋਂ ਫਿਰ ਬ੍ਰਹਮ ਗਿਆਨ ਹੁੰਦਾ ਫਿਰ ਕੀ ਹੁੰਦਾ, ਮਤ ਪ੍ਰਗਾਸ ਭਈ ਹਰ ਧਿਆਇਆ ਗਿਆਨ ਤਤ ਲਿਵ ਲਾਏ। ਜਾਂ ਹਰੀ ਨਾਮ ਨੂੰ ਧਿਆਇਆ ਤਾਂ ਪ੍ਰਕਾਸ਼ ਵਾਲੀ ਬੁੱਧੀ ਹੋਈ ਆ, ਅਤੇ ਤਤ ਹੁੰਦਾ ਯਥਾਰਥ ਗਿਆਨ ਵਿੱਚ ਲਿਵ ਨੂੰ ਲਾਉਣਾ ਕੀਤਾ। ਅੰਤਰ ਜੋਤ ਪ੍ਰਗਟੀ ਮਨ ਮਾਨਿਆ ਹਰ ਸਹਿਜ ਸਮਾਧ ਲਗਾਏ। ਮਹਾਰਾਜ ਕਹਿੰਦੇ ਹਿਰਦੇ ਦੇ ਅੰਦਰ ਪਰਮੇਸ਼ਰ ਦੀ ਜੋਤ ਪ੍ਰਗਟੀ ਆ ਤਾਂ ਉਸ ਉੱਤੇ ਫਿਰ ਮਨ ਮੰਨ ਗਿਆ, ਵਾਹ ਹੈਗਾ ਬਈ, ਕਿਉਂਕਿ ਅੰਦਰ ਜੋਤ ਨਜ਼ਰ ਆ ਗਈ। ਇਹੀ ਜੋਤ ਜਿਹੜੀ ਸਰੀਰ ਨੂੰ, ਅੱਖਾਂ ਨੂੰ, ਦਿਲ ਨੂੰ, ਸਿਸਟਮ ਨੂੰ ਚਲਾਉਂਦੀ ਸਰੀਰ ਦਾ, ਉਹ ਦੇਖ ਗਈ, ਹੁਣ ਮਨ ਮੰਨ ਗਿਆ ਅਤੇ ਹਰੀ ਦੇ ਵਿੱਚ ਸਹਿਜ ਸਮਾਧ ਲੱਗ ਗਈ, ਨਿਰਵਿਕਲਪ ਸਮਾਧੀ ਨੂੰ ਲਾਉਣਾ ਕੀਤਾ, ਵਾਹਿਗੁਰੂ ਕੋਲੇ ਹੈ। ਹੁਣ ਮਹਾਰਾਜ ਇੱਕ ਹੋਰ ਦਸ਼ਾ ਕਥਨ ਕਰਦੇ ਆ, ਹਿਰਦੈ ਕਪਟ ਨਿਤ ਕਪਟ ਕਮਾਵ ਹੈ ਮੁੱਖ ਹੋ ਹਰ ਹਰ ਸੁਣਾਏ। ਹੁਣ ਇੱਕ ਮਨਮੁਖ ਲੋਕ ਨੇ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਕਪਟ ਹੈ, ਛਾਲ ਹੈ, ਧੋਖਾ, ਉਹ ਨਿਤਾ ਪ੍ਰਤੀ ਕਪਟ ਹੁੰਦਾ, ਛਲ ਨੂੰ ਹੀ ਕਮਾਉਂਦੇ ਹਨ ਅਤੇ ਮੂੰਹੋਂ ਹਰ ਹਰ ਨਾਮ ਸੁਣਾਉਂਦੇ, ਉੱਪਰੋਂ ਉੱਪਰੋਂ ਕਰਦੇ ਆ। ਉਹਨਾਂ ਦਾ ਮਤਲਬ ਹੋਰ ਹੁੰਦਾ ਅਤੇ ਕੰਮ ਕੁਛ ਹੋਰ ਕਰਦੇ ਆ ਉਹ, ਕਿਉਂਕਿ ਉਹਨਾਂ ਦੇ ਅੰਦਰ ਕਪਟ ਕੀ ਹੈ ਮਹਾਰਾਜ, ਅੰਤਰ ਲੋਭ ਮਹਾਂ ਗੁਬਾਰਾ ਤੋ ਕੁੱਟੈ ਦੁੱਖ ਕਾਏ। ਅੰਤਰ ਲੋਭ ਮਹਾਂ ਗੁਬਾਰਾ ਤੋ ਕੂਟੈ ਦੁੱਖ ਕਾਏ। ਕੱਕੇ ਨੂੰ ਬਲੈਂਕਰੇ ਕੂਟੈ ਪਾਠ ਹੈ। ਸੋ ਉਹਨਾਂ ਦੇ ਅੰਦਰ ਲੋਭ ਦਾ ਬੜਾ ਹਨੇਰਾ, ਜਿਵੇਂ ਤੋਹਾਂ ਦੇ ਕੁੱਟਣ ਨਾਲ ਦੁੱਖ ਭੋਗਦਾ। ਸੋ ਤੋਹ ਮੂਸਲੈ ਛਰਾਇਆ ਭਾਵ, ਜੀਰੀ ਕੁੱਟਣ ਨਾਲ ਪਾ ਕੇ ਉਖਲੀ ਦੇ ਵਿੱਚ ਜਾਂ ਕੁੱਟਦੇ ਆ, ਜੀਰੀ ਨੂੰ ਕੁੱਟ ਪੈਂਦੀ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਪ੍ਰਕਾਰ ਹੀ। ਸੋ ਇਹ ਦੁੱਖ ਭੋਗਦਾ ਜਿਵੇਂ ਕਮਾਈ ਤੋਂ ਬਿਨਾਂ, ਐਵੇਂ ਮੂੰਹੋਂ ਹਰ ਹਰ ਉਚਾਰਨ ਨਾਲ ਦੁੱਖ ਭੋਗਦਾ, ਉਹਨੂੰ ਹਰ ਹਰ ਉਚਾਰਨ ਦਾ ਕੋਈ ਫਲ ਨਹੀਂ ਮਿਲਦਾ। ਦੇਖੋ ਇੱਥੇ ਆਇਆ ਵੀ ਉਹਨੂੰ ਮੂੰਹੋਂ ਹਰ ਹਰ ਉਚਾਰਨ ਨਾਲ ਦੁੱਖ ਭੋਗਦਾ, ਉਹਨੂੰ ਹਰ ਹਰ ਉਚਾਰਨ ਦਾ ਕੋਈ ਫਲ ਨਹੀਂ ਮਿਲਦਾ। ਇਹਨੂੰ ਜਿਹਦੇ ਮਨ ਅੰਦਰ ਲੋਭ ਹੈ, ਕਮਾਈ ਤੋਂ ਬਿਨਾਂ ਕੋਈ ਗੱਲ ਨਹੀਂ ਬਣਦੀ, ਕਮਾਈ ਬਹਿ ਕੇ ਕਰਨੀ ਪੈਂਦੀ ਹੈ। ਜਿਵੇਂ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਕੋਲ ਕੋਈ ਮਾਈ ਆਪਣੇ ਲੜਕੇ ਨੂੰ ਲੈ ਗਈ, ਨਾਮਦਾਨ ਬਖਸ਼ੋ, ਕਹਿੰਦੇ ਕੋਈ ਸੇਵਾ ਭਾਈ ਪਹਿਲਾਂ ਕਰੇ, ਇਹ ਇੱਥੇ ਰਹਿ ਕੇ ਸ਼ੁਭ ਗੁਣ ਪ੍ਰਾਪਤ ਹੋਣਗੇ, ਝਾੜੂ ਦੇਵੇ, ਭਾਂਡੇ ਮਾਂਜੇ, ਜੋੜੇ ਝਾੜੇ, ਲੰਗਰ ਬਣਾਵੇ, ਪਕਾਵੇ, ਛਕਾਵੇ, ਫਿਰ ਇਹ ਸੇਵਾ ਕਰੇ, ਫਿਰ ਕਿਰਪਾ ਹੁੰਦੀ। ਨਾਮਦਾਨ ਕਿਤੇ ਐਵੇਂ ਮਿਲ ਜਾਂਦਾ, ਉਹ ਲੜਕਾ ਕਈ ਸਾਲ ਸੇਵਾ ਕਰਦਾ ਰਿਹਾ, ਚਾਰ ਪੰਜ ਸਾਲ ਲੰਘ ਗਏ, ਇੱਕ ਦਿਨ ਮਹਾਤਮਾ ਕਹਿਣ ਲੱਗੇ ਕਾਕਾ ਭਾਈ ਇਸ਼ਨਾਨ ਕਰਕੇ ਆ, ਏਸੀ ਇਸ਼ਨਾਨ ਕਰਕੇ ਸਵੇਰੇ ਆ, ਜਾਂ ਬਖਸ਼ਿਸ਼ ਕਰੀਏ। ਸਾਹਮਣੇ ਬਿਠਾ ਲਿਆ ਆਪਣੇ। ਹੁਣ ਨਾਮਦਾਨ ਮਿਲਣਾ ਮਹਾਂਪੁਰਖਾਂ ਪਾਸੋਂ ਕਿਣਕਾ ਮਾਤਰ ਆਪਣੀ ਕਮਾਈ 'ਚੋਂ ਦੇਣਾ ਹੁੰਦਾ, ਉਹਨਾਂ ਨੇ ਕਮਾਈ ਦੀ ਗੱਲ ਹੈ, ਅੰਮ੍ਰਿਤ ਛੱਕ ਕੇ ਪੰਜਾਂ ਪਿਆਰਿਆਂ ਤੋਂ ਨਾਮ ਭਾਵੇਂ ਆਪਾਂ ਪ੍ਰਾਪਤ ਕੀਤਾ, ਪਰ ਨਾਮ ਦੀ ਕਮਾਈ ਕਰਨੀ ਪੈਂਦੀ। ਸੋ ਮਹਾਂਪੁਰਖਾਂ ਨੇ ਸਾਹਮਣੇ ਬਿਠਾ ਕੇ ਉਹ ਕਿਹਾ ਕਹਿ ਪਿਆਰ ਨਾਲ ਸਤਿਨਾਮ ਸ੍ਰੀ ਵਾਹਿਗੁਰੂ। ਉਹ ਕਹਿੰਦਾ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਭਾਈ ਲੈ ਹੁਣ ਅਭਿਆਸ ਕਰਨਾ ਚੰਗਾ, ਉਹ ਕਹਿਣ ਲੱਗਿਆ, ਮਹਾਰਾਜ ਇਹ ਨਾਮਦਾਨ ਹੈ? ਕਹਿੰਦੇ ਹਾਂ। ਕਹਿੰਦੇ ਇਹ ਤਾਂ ਮੇਰੀ ਮਾਤਾ ਰੋਜ਼ ਸਵੇਰੇ ਉੱਠਣ ਵੇਲੇ ਸਾਨੂੰ ਵੀ ਠਾਉਂਦੀ, ਕਹਿੰਦੀ ਉੱਠ ਪੁੱਤ ਸਤਨਾਮ ਵਾਹਿਗੁਰੂ ਕਹਿ। ਇਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ। ਮਹਾਂਪੁਰਖ ਕਹਿੰਦੇ ਤੇਰੀ ਮਾਤਾ ਦੀ ਕਮਾਈ ਨਹੀਂ ਹੈ, ਸਾਡੀ ਕਮਾਈ, ਅਸੀਂ ਕਮਾਈ 'ਚੋਂ ਤੈਨੂੰ ਕਿਣਕਾ ਬਖਸ਼ਿਸ਼ ਕੀਤਾ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਮਹਾਂਪੁਰਖ ਬ੍ਰਹਮ ਗਿਆਨੀ ਦਾ ਉਚਾਰਿਆ ਹੋਇਆ ਕਮਾਈ ਵਾਲਾ ਹੁੰਦਾ। ਅਤੇ ਐਂ ਤਾਂ ਮਨਮੁੱਖ ਹੋਰ ਕੋਈ ਟੀਚਰਾਂ ਵਾਲੇ ਵੀ ਵਾਹਿਗੁਰੂ ਵਾਹਿਗੁਰੂ ਕਰੀ ਜਾਣਗੇ, ਪਰ ਮਹਾਰਾਜ ਕਹਿੰਦੇ ਕਮਾਈ ਤੋਂ ਬਿਨਾਂ ਕੋਈ, ਹੁਣ ਆਹ ਜਿਹੜੇ ਨਕਲੀ ਗੁਰੂ ਹੈ ਇਹ ਬਿਨਾਂ ਕਮਾਈ ਤੋਂ ਹੀ ਦੇਈ ਜਾਂਦੇ ਆ, ਉਹਦਾ ਕੀ ਮਿਲਣਾ? ਇਹਨਾਂ ਦਾ ਇੱਕ ਵੀ ਸੇਵਕ ਬ੍ਰਹਮ ਗਿਆਨੀ ਬਣ ਗਿਆ ਹੋਵੇ ਫਿਰ ਜਾਂ ਹਿਰਦੇ 'ਚ ਜਾਪ ਚੱਲਦਾ, ਲਿਆਓ ਫੜ ਕੇ ਉਹਨੂੰ ਦੇਖੀਏ। ਪਰ ਇਹ ਹੈ ਕਿ ਉਹ ਦੁੱਖ ਹੀ ਪਾਉਂਦਾ, ਉਹ ਵੀ ਦੁਖੀ ਹੈ, ਗੁਰੂ ਵੀ ਦੁਖੀ ਹੈ, ਚੇਲਾ ਵੀ ਦੁਖੀ ਹੈ, ਕਿਉਂਕਿ ਨਾਮ ਨਾਲ ਪਹਿਲਾਂ ਪਿਆਰ ਪੈਂਦਾ। ਇੱਥੇ ਮਹਾਰਾਜ ਕਹਿੰਦੇ ਇਹ ਜਿਹੜੇ ਲੋਕ ਹੈ ਇਹਨਾਂ ਦੀ ਹੁਣ ਗੱਲ ਦੱਸ ਕੇ ਕਹਿੰਦੇ, ਦੇਖੋ ਜੀ ਕਿਰਪਾ ਤਾਂ ਹੁੰਦੀ ਹੈ, ਜਬ ਸੋ ਪ੍ਰਸੰਨ ਭਏ ਪ੍ਰਭ ਮੇਰੇ ਗੁਰਮੁਖ ਪਰਚਾ ਲਾਏ। ਇਹ ਜਿਸ ਵੇਲੇ ਉਹ ਪ੍ਰਭੂ ਆਪ ਮੇਰੇ 'ਤੇ ਖੁਸ਼ ਹੋਏ ਨਾ, ਤਾਂ ਉਹਨਾਂ ਨੇ ਗੁਰਾਂ ਦੁਆਰਾ ਮੇਰੇ ਹਿਰਦੇ 'ਚ ਆਪਣਾ ਪਰਚਾ ਲਾ ਤਾ, ਪ੍ਰੇਮ ਲਾ ਤਾ, ਪ੍ਰਭੂ ਨੇ ਪ੍ਰੇਮ ਲਾਇਆ। ਨਾਨਕ ਨਾਮ ਨਿਰੰਜਨ ਪਾਇਆ, ਨਾਮ ਜਪਤ ਸੁੱਖ ਪਾਏ। ਮਹਾਰਾਜ ਜੀ ਕਥਨ ਕਰਦੇ ਆ ਕਿ ਗੁਰਾਂ ਪਾਸੋਂ ਨਿਰੰਜਨ ਦਾ ਨਾਮ ਫੇਰ ਪਾਇਆ ਅਤੇ ਨਾਮ ਨੂੰ ਜਪ ਕੇ ਆਤਮ ਸੁੱਖ ਨੂੰ ਪ੍ਰਾਪਤ ਕੀਤਾ ਹੈ। ਸਾਰੰਗ ਮਹੱਲਾ ਚੌਥਾ, ਮੇਰਾ ਮਨ ਰਾਮ ਨਾਮ ਮਨ ਮਾਨੀ। ਚੌਥੇ ਪਾਤਸ਼ਾਹ ਫਰਮਾਉਂਦੇ ਸਾਰੰਗ ਰਾਗ ਦੇ ਵਿੱਚ, ਪਹਿਲੇ ਮੇਰਾ ਮਨ ਮਾਨੀ ਹੰਕਾਰੀ ਸੀ, ਜੀਵ ਜਗਿਆਸੂ ਦੀ ਗੱਲ ਕਰਦੇ ਆ, ਹੁਣ ਰਾਮ ਨਾਮ ਦੇ ਮੰਨਣ ਕਰਨ ਵਿੱਚ ਜੁੜ ਗਿਆ। ਜਦੋਂ ਇਹ ਮਨ ਨਾਮ ਦੇ ਵਿੱਚ ਮੰਨ ਗਿਆ ਕਿ ਨਾਮ ਇੰਨੀ ਵੱਡੀ ਤਾਕਤ ਹੈ, ਜੇ ਕੋ ਮਨ ਜਾਣੈ ਮਨ ਕੋਏ, ਜਾਂ ਮੇਰਾ ਮਨ ਰਾਮ ਦੇ ਨਾਮ ਦੇ ਵਿੱਚ ਮੰਨਣ ਵਿੱਚ ਲੱਗ ਕੇ ਮਾਨਨੀਕ ਹੋ ਗਿਆ, ਹੁਣ ਪਤਾ ਲੱਗ ਗਿਆ ਕਿ ਨਾਮ ਦੀ ਤਾਕਤ ਕਿੰਨੀ ਹੈ। ਮੇਰਾ ਹੀਰਾ ਸਤਿਗੁਰ ਪ੍ਰੀਤ ਲਗਾਈ, ਮਨ ਹਰ ਹਰ ਕਥਾ ਸੁਖਾਨੀ ਰਹਾਓ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਹੈ, ਮੇਰੇ ਹਿਰਦੇ 'ਚ ਪੂਰਿਆਂ ਸਤਿਗੁਰਾਂ ਨੇ ਪ੍ਰੀਤੀ ਲਗਾਈ ਆ, ਅਤੇ ਮੇਰੇ ਮਨ ਵਿੱਚ ਹੁਣ ਹਰ ਹਰ ਦੀ ਕਥਾ ਹੀ ਚੰਗੀ ਲੱਗਦੀ ਹੈ, ਸਿਖਾਉਂਦੀ ਆ ਕਥਾ, ਮੈਨੂੰ ਚੰਗੀ ਲੱਗਦੀ ਆ, ਕਿਉਂਕਿ ਚੌਥੇ ਪਾਤਸ਼ਾਹ ਨੇ ਕਥਾ 'ਤੇ ਬਹੁਤ ਜ਼ੋਰ ਦਿੱਤਾ ਹੋਇਆ। ਜਿਹੜੇ ਬੰਦੇ ਕਥਾ ਨਹੀਂ ਸੁਣਦੇ ਉਹਨਾਂ ਨੂੰ ਕਈ ਗੱਲਾਂ ਤੋਂ ਵਾਂਝੇ ਰਹਿ ਜਾਂਦੇ ਨੇ। ਉਹ ਗੁਰਬਾਣੀ ਦੀ ਕਥਾ ਜ਼ਰੂਰ ਸੁਣਨੀ ਚਾਹੀਦੀ, ਜੇ ਕੋਈ ਇੱਦਾਂ ਨਹੀਂ ਉਹਦੀ ਅੱਲ ਪਟੱਲ ਮਾਰੇ ਉਹ ਨਾ ਸੁਣੋ, ਜੇ ਕੋਈ ਹਰੀ ਕੀਰਤਨ ਕਰੇ ਹਰ ਕੀ ਕਥਾ ਕਰੇ ਤਾਂ ਉਹ ਜ਼ਰੂਰ ਸੁਣੋ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਦੀਨ ਦਿਆਲ ਹੋਵੋ ਜਨ ਉੱਪਰ, ਜਨ ਦੇਵੋ ਅਗਥ ਕਹਾਣੀ। ਮੈਂ ਦੀਨ ਗਰੀਬ ਸੇਵਕ ਜਨ ਉੱਤੇ ਆਪ ਦਿਆਲੂ ਹੋਵੋ। ਇਹ ਅਗਥ ਵਾਹਿਗੁਰੂ, ਮੈਂ ਸੇਵਕ ਜਨ ਨੂੰ ਆਪਣੀ ਕਹਾਣੀ ਦੇ ਕਥਨ ਕਰਨ ਦਾ ਬਲ ਦੇਣਾ। ਕਹਾਣੀ ਇੱਥੇ ਕਥਾ ਨੂੰ ਹੀ ਕਿਹਾ, ਮੈਨੂੰ ਬਲ ਦਿਓ ਕਿ ਮੈਂ ਕਥਾ ਕਰ ਸਕਾਂ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਕਥਾ ਤਾਂ ਪਹਿਲੀਆਂ ਸਰੂਪਾਂ ਤੋਂ ਲੈ ਕੇ ਹੀ ਸ਼ੁਰੂ ਹੋ ਗਈ ਸੀ, ਕੀਰਤਨ ਗੁਰੂ ਨਾਨਕ ਦੇਵ ਜੀ ਨੇ ਹਲੇ ਬਾਅਦ 'ਚ ਸ਼ੁਰੂ ਕੀਤਾ, ਜਦੋਂ ਭਾਈ ਮਰਦਾਨੇ ਤੋਂ ਰਬਾਬ ਮੰਗਾਈ ਹੈ। ਕਥਾ ਤਾਂ 5 ਸਾਲ ਦੀ ਉਮਰ 'ਚ ਸ਼ੁਰੂ ਹੋ ਗਈ ਸੀ, ਜਦੋਂ ਪਾਂਧੇ ਨੇ ਕਿਹਾ ਸੀ ਜਾਂ ਮੁੱਲਾ ਨੇ ਪਹਿਲਾਂ ਕਿਹਾ ਸੀ, ਅਲਫ ਬੇ ਪੇ ਟੇ ਤੇ ਸੇ, ਇਹ ਉਰਦੂ ਦੇ ਅੱਖਰ ਹੈ। ਮਹਾਰਾਜ ਕਹਿੰਦੇ ਅਲਫ ਜਿਹਨੂੰ ਕਹਿੰਦੇ, ਕਹਿੰਦੇ ਇੱਕ ਨੂੰ, ਇਹ ਕਹਿੰਦੇ ਇੱਕ ਕੌਣ ਹੈ? ਕਹਿੰਦੇ ਪਤਾ ਨਹੀਂ, ਤੇ ਇੱਕ ਤਾਂ ਇੱਕ ਹੀ ਹੁੰਦਾ, ਏਕਾ ਲਿਖਿਆ ਹੋਇਆ। ਮਹਾਰਾਜ ਕਹਿੰਦੇ ਇੱਕ ਪਰਮਾਤਮਾ ਹੁੰਦਾ, ਅੱਲਾ, ਖੁਦਾ। ਫਿਰ ਉਹ ਚਰਨੀ ਪੈ ਗਿਆ ਤਾਂ ਕਹਿੰਦੇ, ਯੱਕ ਅਰਜ ਗੁਫਤਮ ਤੇਸ ਤੋਂ ਦਰਗੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਅਰਬੀ ਫਾਰਸੀ ਦਾ ਸ਼ਬਦ ਇੰਨੀ ਛੋਟੀ ਉਮਰ 'ਚ ਉਚਾਰਤਾ, ਜਦੋਂ ਹਲੇ ਪੜ੍ਹਾਉਣ ਗਏ ਸੀ, ਪੜ੍ਹਨ ਗਏ, ਪੜ੍ਹਾਉਣ ਲੱਗ ਪਏ, ਤਾਂ ਫਿਰ ਉੱਥੋਂ ਕਥਾ ਦਾ ਜਨਮ ਹੋ ਗਿਆ। ਸ਼ਬਦ ਦੀ ਵਿਚਾਰ ਸੁਣਾਈ ਸਾਰਿਆਂ ਨੂੰ, ਲੋਕ ਬੜੇ ਹੈਰਾਨ, ਜਿੱਥੇ ਸ਼ਬਦ ਉਚਾਰਦੇ ਸੀ ਗੁਰੂ ਨਾਨਕ ਦੇਵ ਜੀ, ਫਿਰ ਕੋਈ ਸਾਰੇ ਪੁੱਛਦੇ, ਮਹਾਰਾਜ ਇਹਦਾ ਭਾਵ ਕੀ ਹੈ ਜੋ ਆਪਨੇ ਗਾਇਨ ਕੀਤਾ? ਇਹਦਾ ਭਾਵ ਅਰਥ ਸੁਣਾਉਣਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਵੀ, ਹੇ ਵਾਹਿਗੁਰੂ, ਮੈਨੂੰ ਆਪਣੇ ਕਥਾ ਕਹਾਣੀ ਜਿਹੜੀ ਬਖਸ਼ਿਸ਼ ਕਰੋ। ਸੋ ਇਸ ਪ੍ਰਕਾਰ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਇਹ ਫਿਰ ਅੱਗੇ ਕਥਾ ਕਹਾਣੀ ਕਿੱਥੇ ਬਹਿ ਕੇ ਕੀਤੀ? ਕਹਿੰਦੇ ਸਤਿਗੁਰੂ ਨੇ ਤਾਂ ਮੈਨੂੰ ਬਲ ਦੇ ਤਾ, ਫਿਰ ਮੈਂ ਸੰਗਤ ਵਿੱਚ ਬਹਿ ਕੇ ਕਥਾ ਕੀਤੀ। ਸਾਰੀ ਸੰਗਤ ਵਿੱਚ ਸੰਤ ਜਨਾ ਮਿਲ ਹਰ ਰਸ ਪਾਇਆ, ਹਰ ਮਨ ਤਨ ਮੀਠ ਲਗਾਨੀ। ਹੁਣ ਸਾਰੇ ਜਦੋਂ ਬਾਬਾ ਬੁੱਢਾ ਜੀ ਸਮੇਤ ਸਾਰੀਆਂ ਸੰਗਤਾਂ ਬੈਠੀਆਂ ਨੇ, ਸੋ ਜਿੱਤ ਸੰਤ ਸਿੱਖ ਚੜ੍ਹ ਜਾਤੇ, ਉਹ ਜੇ ਸੰਤ ਸਿੱਖ ਜਿਹੜੇ ਸੰਤ ਅਵਸਥਾ ਦਾ ਨਾਂ ਹੈ ਗੁਰਸਿੱਖ ਗੁਰੂ ਦਾ, ਬੰਦਗੀ ਭਜਨ ਕਰਨ ਵਾਲੇ ਕਹਿੰਦੇ ਆਪ ਜੀ ਦੇ ਸੰਤ ਜਿਨ੍ਹਾਂ ਨਾਲ ਮਿਲ ਕੇ ਮੈਂ ਹਰੀ ਨਾਮ ਰਸ ਨੂੰ ਪਾਉਣਾ ਕੀਤਾ ਅਤੇ ਮੇਰੇ ਮਨ ਤਨ ਵਿੱਚ ਹੇ ਵਾਹਿਗੁਰੂ ਆਪ ਜੀ ਦੀ ਭਗਤੀ ਹੁਣ ਮਿੱਠੀ ਲੱਗੀ ਆਈ। ਹਰ ਕਹਿ ਰੰਗ ਰਤੇ ਬੈਰਾਗੀ, ਜਿਨ ਗੁਰਮਤ ਨਾਮ ਪਛਾਨੀ, ਉਹ ਸੰਸਾਰ ਤੋਂ ਬਰਾਗੀ ਹੋ ਕੇ ਹਰੀ ਦੇ ਰੰਗ ਵਿੱਚ ਰੱਤੇ ਗਏ ਹਨ, ਜਿਨ੍ਹਾਂ ਨੇ ਗੁਰਸਿੱਖਿਆ ਲੈ ਕੇ ਨਾਮ ਦੀ ਪ੍ਰੀਤੀ ਪਛਾਣੀ ਹੈ। ਪੁਰਖ ਹੈ ਪੁਰਖ ਮਿਲਿਆ ਸੁੱਖ ਪਾਇਆ, ਸਭ ਚੂਕੀ ਆਵਣ ਜਾਨੀ, ਇਹ ਪੁਰਖ ਹੈ ਹੁੰਦਾ ਜੀਵ ਨੇ, ਪੁਰਖ ਹੁੰਦਾ ਈਸ਼ਵਰ ਨਾਲ ਮਿਲ ਕੇ ਆਤਮ ਸੁੱਖ ਪਾਇਆ, ਇਸ ਕਰਕੇ ਆਵਣ ਜਾਣੀ ਜਨਮ ਮਰਨ ਦੀ ਸਾਰੀ ਗੱਲ ਖਤਮ ਹੋ ਗਈ। ਹੁਣ ਨੈਣੀ ਬਿਰਹੋਂ ਦੇਖਾਂ ਪ੍ਰਭ ਸਵਾਮੀ, ਰਸਨਾ ਨਾਮ ਵਖਾਨੀ। 1200 ਅੰਗ 'ਤੇ ਫਰਮਾਉਂਦੇ ਨੇ ਮੇਰੇ ਅੰਦਰ ਇਹੋ ਜਿਹਾ ਬਿਰਹੋਂ ਪ੍ਰੇਮ ਹੈ ਜੋ ਪ੍ਰਭੂ ਸਵਾਮੀ ਨੂੰ ਅੱਖਾਂ ਨਾਲ ਦੇਖਦਾ ਅਤੇ ਰਸਨਾ ਦੇ ਨਾਲ ਜੀਵ ਦੇ ਨਾਲ ਸਤਨਾਮ ਨੂੰ ਵਖਾਨੀ ਕਥਨ ਕਰਦਾ। ਕਈ ਪੁੱਛਦੇ ਆ ਨਾਮ ਜਪਣ ਦਾ ਤਰੀਕਾ, ਸਤਿਗੁਰੂ ਆ ਦੇਖੋ ਦੱਸਦੇ ਆ ਇਹ ਕਿੰਨਾ ਸੋਹਣਾ, ਇਹ ਸ਼ਬਦ ਵਿੱਚ ਤਰੀਕਾ ਦੱਸਿਆ, ਪੁਰਖ ਹੈ ਪੁਰਖ ਮਿਲਿਆ ਸੁੱਖ ਪਾਇਆ। ਜਦੋਂ ਜੀਵ ਈਸ਼ਵਰ ਦੀ ਏਕਤਾ ਹੁੰਦੀ ਤਾਂ ਆਤਮਕ ਸੁੱਖ ਮਿਲਦਾ, ਆਉਣਾ ਜਾਣਾ ਖਤਮ ਹੋ ਜਾਂਦਾ। ਹੁਣ ਬੰਦਗੀ ਦਾ ਤਰੀਕਾ ਦੱਸਿਆ ਕਿ ਨੈਣੀ ਬਿਰਹੋਂ ਦੇਖਾਂ ਪ੍ਰਭ ਸਵਾਮੀ, ਰਸਨਾ ਨਾਮ ਵਖਾਨੀ, ਸ਼੍ਰਵਣੀ ਕੀਰਤਨ ਸੁਣੋ ਦਿਨ ਰਾਤੀ, ਹਿਰਦੈ ਹਰ ਹਰ ਭਾਨੀ। ਕੰਨਾਂ ਨਾਲ ਦਿਨ ਰਾਤ ਕੀਰਤਨ ਸੁਣਦਾ ਹਾਂ ਅਤੇ ਹਿਰਦੇ ਵਿੱਚ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦੀ ਕੀਰਤੀ ਹੀ ਭਾਨੀ ਭਾਨੀ ਹੁੰਦੀ, ਭਾਉਂਦੀ ਹੈ, ਚੰਗੀ ਲੱਗਦੀ ਹੈ ਮੈਨੂੰ। ਪੰਚ ਜਨਾ ਗੁਰ ਵਸ ਗਤਿਆਣੇ, ਤਾਂ ਉਨ ਮਨ ਨਾਮ ਲਗਾਨੀ। ਜਿਸ ਵੇਲੇ ਗੁਰਾਂ ਨੇ ਪੰਚ ਜਨਾ ਹੁੰਦਾ ਪੰਜ ਗਿਆਨ ਇੰਦਰੀਏ ਕੰਟਰੋਲ ਕੀਤੇ ਆ ਜਦੋਂ, ਅਤੇ ਕਾਮ ਕ੍ਰੋਧ ਆਦਿਕ ਆਪਣੇ ਅਧੀਨਤਾ ਵਿੱਚ ਲਿਆਤੇ ਆ, ਤਾਂ ਜਿਸ ਉਨ ਮਨ ਹੁੰਦਾ ਤੁਰੀਆ ਪਦ ਵਿੱਚ ਨਾਮ ਹੁੰਦਾ ਨਾਮੀ ਪਰਮਾਤਮਾ ਦੀ ਪ੍ਰਾਪਤੀ ਆ, ਉਸ ਵਿੱਚ ਬਿਰਤੀ ਲੱਗ ਗਈ ਹੈ। ਜਨ ਨਾਨਕ ਹਰ ਕਿਰਪਾ ਧਾਰੀ, ਹਰ ਰਾਮੈ ਨਾਮ ਸਮਾਨੀ। ਮਹਾਰਾਜ ਜੀ ਕਥਨ ਕਰਦੇ ਆ ਕਿ ਜਿਸ ਵੇਲੇ ਮੈਂ ਸੇਵਕ ਜਨ ਉੱਤੇ ਹਰੀ ਨੇ ਕਿਰਪਾ ਦ੍ਰਿਸ਼ਟੀ ਧਾਰਨਾ ਕੀਤੀ ਹੈ ਤਾਂ ਹਰੀ ਰਾਮ ਨਾਮੀ ਵਿੱਚ ਮੇਰੀ ਅਭੇਦਤਾ ਹੋ ਗਈ ਹੈ। ਸਾਰੰਗ ਮਹੱਲਾ ਚੌਥਾ, ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਚੌਥੇ ਪਾਤਸ਼ਾਹ ਸਾਰੰਗ ਰਾਗ ਦੇ ਵਿੱਚ, ਜਪ ਮਨ ਰਾਮ ਨਾਮ ਪੜ ਸਾਰ। ਫਰਮਾਉਂਦੇ ਹੇ ਮਨ ਰਾਮ ਨਾਮ ਜਪਣਾ ਕਰ, ਇਹੋ ਪੜ੍ਹਨਾ ਸਾਰ ਸ੍ਰੇਸ਼ਟ ਹੈ। ਕਿਆ ਪੜ੍ਹੀਏ ਕਿਆ ਗੁਣੀਏ, ਇਹਦਾ ਕੀ ਫਾਇਦਾ ਸੰਸਾਰ ਦੇ ਕੰਮਾਂ ਦਾ। ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਇਸ ਕਰਕੇ ਫਰਮਾਉਂਦੇ ਨੇ ਰਾਮ ਨਾਮ ਬਿਨ ਥਿਰ ਨਹੀਂ ਕੋਈ, ਹੋਰ ਨਿਹਫਲ ਸਭ ਵਿਸਥਾਰ ਰਹਾਓ। ਰਾਮ ਨਾਮ ਤੋਂ ਬਿਨਾਂ ਹੋਰ ਕੋਈ ਵਸਤੂ ਕਿਉਂਕਿ ਟਿਕਣ ਵਾਲੀ ਨਹੀਂ, ਸਭ ਨਾਸਵੰਤ ਹੈ ਅਤੇ ਹੋਰ ਸਾਰਾ ਵਿਸਥਾਰ ਵੀ ਨਿਸਫਲ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਕਿਉਂਕਿ ਦੁਨੀਆਂ ਦੀ ਕੋਈ ਚੀਜ਼ ਟਿਕਦੀ ਨਹੀਂ, ਜਾਂ ਟਿਕਦੀ ਨਹੀਂ ਫਿਰ ਉਹਦਾ ਪਿਆਰ ਕਾਹਦਾ ਲਾਉਣਾ। ਕਿਆ ਲੀਜੈ ਕਿਆ ਤਜੀਐ ਬੌਰੇ, ਜੋ ਦੀਸੈ ਸੋ ਛਾਰ। ਬੌਲਿਆ ਉਹ ਝੱਲਿਆ ਪੁਰਸ਼ਾ, ਇੱਥੋਂ ਲੈ ਕੇ ਕੀ ਜਾਣਾ ਅਤੇ ਤਜੀਆ ਛੱਡਣਾ ਕੀ ਹੈ ਇੱਥੇ ਤੂੰ। ਜੋ ਕੋਈ ਦਿਸ ਰਿਹਾ ਉਹ ਸਾਰਾ ਖੇ ਰੂਪ ਹੈ। ਜਿਸ ਵਿਖਿਆ ਕਹੋ ਤੁਮ ਆਪਣੀ, ਕਰ ਜਾਣੋ ਸਾ ਛਾੜ ਜਾਹੋ ਸਿਰ ਭਾਰ। ਜਿਸ ਵਿਖਿਆ ਹੁੰਦਾ ਮਾਇਆ ਨੂੰ ਤੁਸੀਂ ਆਪਣੀ ਕਰਕੇ ਜਾਣਦੇ ਹੋ, ਉਹਨੂੰ ਇੱਥੇ ਹੀ ਛੱਡ ਕੇ ਸਿਰ ਉੱਤੇ ਪਾਪਾਂ ਦਾ ਭਾਰ ਲੈ ਕੇ ਤੁਸੀਂ ਪ੍ਰਲੋਕ ਵਿੱਚ ਚਲੇ ਜਾਓਗੇ। ਮਾਇਆ ਨੂੰ ਇੱਥੇ ਛੱਡ ਕੇ ਜਾਓਗੇ ਅਤੇ ਸਿਰ ਭਾਰ ਹੁੰਦਾ ਸਿਰ ਪਰਨੇ, ਮਾਤਾ ਦੇ ਉਦਰ ਵਿੱਚ ਫੇਰ ਪੁੱਠੇ ਟੰਗੇ ਜਾਓਗੇ। ਤਿਲ ਤਿਲ ਪਲ ਪਲ ਔਧ ਫੁਨ ਘਟੈ, ਬੂਝ ਨਾ ਸਕੈ ਗਵਾਰ। ਇਹ ਜਿਹੜੀ ਸਾਡੀ ਉਮਰ ਘਟਦੀ ਹੈ ਤਿਲ ਤਿਲ ਕਾਲ ਦੀ ਸੰਗਿਆ ਕਰਕੇ, ਪੁਨਾ ਫੇਰ ਕਹਿੰਦੇ ਪਲ ਪਲ ਕਾਲ ਦੀ ਸੰਗਿਆ ਕਰਕੇ ਔਧ ਹੁੰਦਾ, ਉਮਰਾਂ ਘਟਦੀ ਜਾਂਦੀ ਹੈ, ਪਰ ਇਹ ਮੂਰਖ ਜੀਵ ਸਮਝਦੇ ਹੀ ਨਹੀਂ। ਸੋ ਕਿਛ ਕਰੈ ਜੇ ਸਾਥ ਨਾ ਚਾਲੈ, ਇਹੋ ਸਾਕਤ ਕਾ ਆਚਾਰ। ਉਹ ਕੋ ਕੰਮ ਇਹ ਕੋਈ ਜਿਹੜੇ ਕੰਮ ਸੰਸਾਰ ਦੇ ਕਰਦਾ ਹੈ, ਜਿਹੜਾ ਨਾਲ ਨਹੀਂ ਚੱਲਣਾ, ਇਹੋ ਸਾਕਤ ਮਨਮੁਖ ਬੰਦੇ ਦਾ ਆਚਾਰ ਭਾਵ ਕਰਤੱਵ ਹੈ। ਸੰਤ ਜਨਾ ਕਹਿ ਸੰਗ ਮਿਲ ਬਾਵਰੇ, ਤਾਂ ਭਾਵ ਹੈ ਮੋਖ ਦੁਆਰ। ਕਹਿੰਦੇ ਝੱਲੇ ਬੰਦਿਆ, ਭਾਈ ਤੂੰ ਸੰਤ ਜਨ ਦੇ ਨਾਲ ਮਿਲਣਾ ਕਰ, ਤਾਂ ਤੂੰ ਮੁਕਤੀ ਦਾ ਦਰਵਾਜ਼ਾ ਬ੍ਰਹਮ ਗਿਆਨ ਪਾਏਗਾ। ਮੰਨਦੇ ਤਾਂ ਆਪਾਂ ਗੁਰੂ ਸਾਹਿਬ ਨੂੰ ਹੀ ਹੈ, ਪਰ ਗੁਰੂ ਸਾਹਿਬ ਤੈਨੂੰ ਛੋਟੀਆਂ ਛੋਟੀਆਂ ਚੀਜ਼ਾਂ ਨਹੀਂ ਦੱਸਦੇ, ਛੋਟੀਆਂ ਛੋਟੀਆਂ ਚੀਜ਼ਾਂ ਜਿਵੇਂ ਜਿਹੜਾ ਪਿਤਾ ਹੁੰਦਾ ਉਹ ਨਹੀਂ ਦੱਸਦਾ ਹੁੰਦਾ, ਮਾਤਾ ਦੱਸਦੀ ਹੁੰਦੀ ਛੋਟੀਆਂ ਛੋਟੀਆਂ ਚੀਜ਼ਾਂ, ਨਿੱਕੀਆਂ ਨਿੱਕੀਆਂ ਗੱਲਾਂ ਬੱਚੇ ਨੂੰ। ਉਹ ਪਿਤਾ ਵੱਡੇ ਕੰਮ ਕਰਦਾ, ਗੁਰੂ ਗ੍ਰੰਥ ਸਾਹਿਬ ਪਿਤਾ, ਮਾਤਾ ਕੌਣ? ਸਾਧ ਸੰਗਤ ਹੈ। ਸਾਧ ਸੰਗਤ ਦੇ ਵਿੱਚ ਕਹਿਣੀ ਬਹਿਣੀ ਰਹਿਣੀ ਸਿਖਾਉਣ ਵਾਲੇ ਮਹਾਤਮਾ, ਗੁਰਮੁਖ, ਗੁਰਸਿੱਖ, ਉਹਨਾਂ ਨੂੰ ਮਿਲ ਕੇ ਬੈਠਣਾ, ਉੱਠਣਾ, ਬੋਲਣਾ, ਚੱਲਣਾ ਸਭ ਸਿੱਖੀ ਦਾ। ਸੰਥਿਆ ਕਰਾਉਂਦੇ ਨੇ, ਕਥਾ ਸਿਖਾਉਂਦੇ ਨੇ, ਕੀਰਤਨ ਸਿਖਾਉਂਦੇ ਨੇ, ਉਹ ਸਾਨੂੰ ਢੰਗ ਤਰੀਕੇ ਦੱਸਦੇ ਨੇ। ਇਸ ਕਰਕੇ ਕਹਿੰਦੇ ਉਹਨਾਂ ਨਾਲ ਮਿਲ ਕੇ ਰਹੋ, ਸੰਤ ਜਿਨ੍ਹਾਂ ਦੇ ਨਾਲ ਮਿਲ ਕੇ ਰਹੋ। ਹਲੇ ਸਤਿਗੁਰੂ ਮਹਾਰਾਜ ਨੂੰ ਮੱਥਾ ਟੇਕਣ ਜੋਗੇ ਤਾਂ ਹੋਏ ਨਹੀਂ, ਹਲੇ ਕੋਲ ਬਹਿ ਕੇ ਬਰਾਬਰੀ ਕਿਵੇਂ ਕਰ ਲਾਂਗੇ? ਵੀ ਸਾਨੂੰ ਬਹੁਤ ਕੁਛ ਆਉਂਦਾ। ਬਿਨ ਸਤਸੰਗ ਸੁਖ ਕਿਨੈ ਨਾ ਪਾਇਆ, ਜਾਏ ਪੁੱਛੋ ਵੇਦ ਵਿਚਾਰ। ਸਤਸੰਗ ਦੇ ਕੀਤੇ ਤੋਂ ਬਿਨਾਂ ਕਿਸੇ ਨੇ ਵੀ ਸੁੱਖ ਨਹੀਂ ਪਾਇਆ। ਬੇਸ਼ੱਕ ਜਾ ਕੇ ਵੇਦਾਂ ਦੇ ਵਿਚਾਰ ਕਰਨ ਵਾਲਿਆਂ ਨੂੰ, ਵਿਆਸ ਜੀ ਨੂੰ, ਵਸਿਸ਼ਠ ਮੁਨੀ ਨੂੰ, ਸਾਰਿਆਂ ਰਿਸ਼ੀਆਂ ਨੂੰ, ਪੰਡਤਾਂ ਨੂੰ ਪੁੱਛੋ ਜਾ ਕੇ ਪਹਿਲਾਂ ਵੀ ਸਤਸੰਗ ਬਿਨਾਂ ਕਿਸੇ ਨੇ ਸੁੱਖ ਪਾਇਆ ਅੱਜ ਤੱਕ? ਰਾਣਾ ਰਾਉ ਸਭ ਹੈ ਕਉ ਚੱਲ ਹੈ, ਝੂਠ ਛੋੜ ਜਾਏ ਪਾਸਾਰ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਜਿਸ ਪ੍ਰਕਾਰ ਇਹ ਬਚਨ, ਵੀ ਚਾਹੇ ਕੋਈ ਰਾਜਾ ਹੈ, ਚਾਹੇ ਕੋਈ ਰਾਣਾ, ਸਭ ਕਿਸੇ ਨੇ ਝੂਠੇ ਪਸਾਰੇ ਨੂੰ ਛੱਡ ਕੇ ਸੰਸਾਰ ਤੋਂ ਚੱਲਿਆ ਜਾਣਾ। ਨਾਨਕ ਸੰਤ ਸਦਾ ਥਿਰ ਨਿਹਚਲ, ਜਿਨ ਰਾਮ ਨਾਮ ਆਧਾਰ। ਮਹਾਰਾਜ ਕਥਨ ਕਰਦੇ ਆ, ਨਿਹਚਲ ਹੁੰਦਾ ਅਚਲ, ਪਰਮੇਸ਼ਰ ਨਾਲ ਮਿਲ ਕੇ ਸੰਤ ਸਦਾ ਹੀ ਥਿਰ ਰੂਪ ਹੋ ਜਾਂਦੇ ਨੇ। ਤੋ ਜਿਨ੍ਹਾਂ ਸੰਤਾਂ ਨੂੰ ਕੇਵਲ ਰਾਮ ਦੇ ਨਾਮ ਦਾ ਹੀ ਆਸਰਾ ਹੈ,